ਰਾਜੇ ਨੂੰ ਮਿਸਗਾਈਡ ਕੀਤਾ। ਰਾਜੇ ਕੋ ਪਾਵਰ ਆਪਣੇ ਗੁੰਡੇ ਨੂੰ ਸਜਾਏ ਮੌਤ ਦੇਤੀ, ਵਜ਼ੀਰਾਂ ਨੂੰ ਬਚਾ ਰਿਹਾ, ਗਰਾਊਂਡ ਇਹ ਲਈ ਹੈ ਉਤਰੀਆ ਦੇ ਉਹਨੂੰ ਮੂਰਖ ਬਣਾਇਆ ਰਾਜੇ ਨੂੰ, ਚਰਿੱਤਰ ਖੇਲਿਆ ਰਾਜੇ ਨਾਲ, ਕਸੂਰ ਆਪਣਾ ਮਰਦਾ ਉਹਦੇ ਤੇ, ਆਪਣਾ ਕਸੂਰ ਉਹਦੇ ਤੇ ਮਰਦਾ, ਬਹੁਤ ਹੀ ਸਜ਼ਾ ਦੀ ਹੱਕਦਾਰ ਆਪ ਸੀ, ਉਹਨੂੰ ਦਵਾਤੀ ਸਜ਼ਾ,
ਮੁੰਡੇ ਨੂੰ
ਸਜ਼ਾ ਦਵਾਤੀ, ਜਿਹੜਾ ਸੱਚਾ ਸੁੱਚਾ ਸੀ ਆਪ ਗਿਰੀ ਹੋਈ ਤੇ ਆਪ ਬਰੀ ਹੋ ਗਈ। ਕਿੱਡਾ ਬੜਾ ਕੇਸ ਹੈ ਇਹ, ਉਸ ਕੇਸ ਦੇ ਵਿੱਚ ਉਹ ਮੰਤਰੀ ਰਾਜੇ ਨੂੰ ਜਗਾ ਰਿਹਾ, ਰਾਜਾ ਉਹਨਾਂ ਚੋ ਜੋਰਾਂ ਦਾ ਕਹਿ ਪੁਰਖ ਕਮਾਮ ਦੇ, ਉਹਨਾਂ ਚੋ ਰਾਜਾ ਜੇ ਕਮਾਮ ਦੇ ਨੇ ਉਹ ਕੀ ਕਰ ਦਿੰਦੇ ਹੁੰਦੇ ਨੇ, ਇਹ ਗਰਾਊਂਡ ਹੈ ਉਹਦੀ। ਕਿੰਨਾ ਅਨਿਆ ਹੋ ਸਕਦਾ ਆਦਮੀ ਤੋਂ ਕਿਸੇ ਤੋਂ ਵੀ, ਇਹ ਗਰਾਊਂਡ ਹੈ ਜਿਹਨੇ ਅਵਤਾਰ ਪਹਿਲਾਂ ਨੇ 24 ਉਹਦੇ ਬਾਅਦ ਦੀ ਗੱਲ ਹੈ। ਕੋਈ ਕੁਦਰਤ ਹੋ ਜਾਏ, ਕੋਈ ਐਸਾ ਹੀ ਹੋ ਜਾਏ ਚਾਂਸ, ਹੁਣ ਰਣਜੀਤ ਸਿੰਘ ਦੇ ਰਾਜਾ ਹੋ ਗਿਆ ਸੀ, ਜੇ ਭਲਾ ਰਣਜੀਤ ਸਿੰਘ ਦੀ ਬਜਾਏ ਰਾਜਾ ਅਕਾਲੀ ਫੂਲਾ ਸਾਹਿਬ ਹੁੰਦਾ, ਉਹ ਆਪ ਬਹਿੰਦਾ ਤਖ਼ਤ ਤੇ, ਗਲਤੀ ਕੀਤੀ ਉਹਨੇ ਤਖ਼ਤ ਤੇ ਨਹੀਂ ਬੈਠਿਆ, ਉਹਨੂੰ ਤਾਂ ਸਾਰੇ ਰਾਜਾਬੰਦੀ ਨਾਲ ਬਿਠਾ ਦਿੰਦੇ, ਇਹ ਰਾਜ ਲੈਂਦਾ ਨਾ ਨਹੀਂ ਆਪ ਬਹਿੰਦਾ, ਗਲਤੀ ਉਹਦੀ ਇਹ, ਜਾਂ ਤਾਂ ਲੈਂਦਾ ਨਾ ਇਹ ਆਪ ਬਹਿੰਦਾ, ਸਾਰਿਆਂ ਦਾ ਇਕੱਠਾ ਕਰਕੇ ਸੰਮਤੀ ਨਾਲ ਗੱਲ ਕਰਿਆ ਕਰਦੇ ਸਾਰੇ, ਨਾ ਅੰਗਰੇਜ਼ ਆਉਂਦੇ ਨਾ ਇਹ ਅੱਡ ਹੁੰਦੇ, ਸਾਰਿਆਂ ਦੀ ਮੀਟ ਇਕੱਠੇ ਕਰਕੇ ਸਾਰੇ ਸਲਾਹ ਕਰਕੇ ਸਾਰੇ ਕੰਮ ਕਰਦੇ, ਸਲਾਹ ਨਾਲ ਫੁੱਟੇ ਨਹੀਂ ਸੀ ਪੈਂਦੀ। ਉਹ ਦੂਏ ਪਾਸੇ ਚੱਲ ਗਏ, ਅਸੀਂ ਇੱਕ ਇਹ ਵੀ ਕਹਿੰਦੇ ਮੁਰਦਾ ਭਗਤ ਵੀ ਹੁੰਦੇ ਨੇ, ਜੇਕਰ ਭਗਤ ਨਿਰਾ ਮੁਰਦਾ ਵੀ ਨਹੀਂ ਚਾਹੀਦਾ, ਅਸੀਂ ਤਾਂ ਕੰਮ ਸੇ ਕੰਮ ਮੁਰਦੇ ਭਗਤ ਨਹੀਂ, ਸਾਡੇ ਕੋਲ ਤਾਂ ਸ਼ਸਤਰ ਨਹੀਂ ਸਨ, ਤਲਵਾਰਾਂ ਨੇ, ਛੱਤਰੀ ਤਾਂ ਤੁਹਾਨੂੰ ਥੱਲੇ ਨਹੀਂ ਡੇਗਿਆ, ਉਹਨਾਂ ਨੇ ਕਿਹਾ ਸੱਤਰ ਸਮੇਂ ਕਰਤਾ ਛੱਤਰੀ ਦਾ ਕੰਮ ਹੈ ਰਾਜ ਕਰ ਸਕਦਾ, ਜੇ ਪਾਵਰ ਆ ਜਾਵੇ, ਜਾਂ ਤਾਂ ਰਾਜ ਲੈਂਦੇ ਨਾ ਇਹਨਾਂ ਨੂੰ ਕਰਨਾ ਦਿੰਦਾ, ਇਹ ਕਰਦਾ ਤਾਂ ਆਪ ਕਰਦਾ, ਇਹ ਗਲਤੀ ਸੀ, ਨਾ ਮੂਰਤੀਆਂ ਆਉਂਦੀਆਂ ਉੱਥੇ ਨਾ ਥੱਲੇ ਆਉਂਦਾ ਕੁਛ ਵੀ, ਪਰ ਸਾਰੇ ਜਿਹੜੇ ਦੂਏ ਰਿਆਸਤ ਵਾਲੇ ਦੇ ਨਾਲ ਰਣਜੀਤ ਸਿੰਘ ਕੀ ਕਰ ਲੈਂਦਾ ਗੱਲਾਂ, ਰਣਜੀਤ ਸਿੰਘ ਨੂੰ ਪਾਵਰਫੁਲ ਬਣਾਉਣਾ ਗਲਤੀ ਸੀ ਉਹਦੀ, ਹੁਣ ਫਰਕ ਤਾਂ ਉਹ ਆਪੇ ਬਹਿ ਜਾਂਦਾ, ਆਪ ਉਹਨੂੰ ਕੋਈ ਮਿਸਗਾਈਡ ਕਰ ਦਿੰਦਾ, ਉਹਦੇ ਵਾਸਤੇ ਹੈ ਇਹ, ਐਸੀ ਪੋਜੀਸ਼ਨ ਚਲੇ ਜਾਓ ਤਾਂ ਐ ਬਚ ਕੇ ਇਹਨਾਂ ਗੱਲਾਂ ਤੇ ਤੁਸੀਂ ਬਚ ਕੇ ਵੀ ਰਹਿਣਾ, ਇਹ ਪੱਖ ਵੀ ਹੈ ਸਾਡੇ ਵਾਸਤੇ ਢਾਲ ਹੈ, ਜਾਂ ਤਲਵਾਰ ਚਲਾਉਣ ਜਾਂਦਾ ਨਾ ਦੂਏ ਨਾਲ, ਫਿਰ ਢਾਲ ਦੀ ਲੋੜ ਪੈਂਦੀ ਹੈ, ਦੂਏ ਨਾਲ ਬਰਾਬਰ ਵਾਲੇ ਨਾਲ ਲੜੂਗਾ ਫਿਰ ਤਾਂ ਤਲਵਾਰ ਢਾਲ ਦੀ ਲੋੜ ਪੈਣੀ ਹੈ, ਉਹਨੇ ਵੀ ਤਾਂ ਮਾਰਨੀ ਹੈ ਨਾ। ਜਿੰਨਾ ਚਿਰ ਅਸੀਂ ਗਿਆਨ ਸਿੱਖਣਾ ਆਪ, ਆਪਣਾ ਮਨ ਜਿੱਤਣਾ, ਉਹਨਾਂ ਚਿਰ ਢਾਲ ਦੀ ਬਿਲਕੁਲ ਲੋੜ ਨਹੀਂ ਹੈ, ਆਦਿ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਆਪਣਾ ਮਨ ਜਿੱਤਣਾ, ਪਹਿਲਾਂ ਕੋਈ ਢਾਲ ਦੀ ਲੋੜ ਨਹੀਂ ਤੁਹਾਨੂੰ, ਇਸ ਕਰਕੇ ਇਹਨਾਂ ਲੋਕਾਂ ਨੂੰ ਅਨਸੈਸਰੀ ਲੱਗਦਾ, ਉਹ ਤੁਸੀਂ ਜਾਂ ਮਨ ਜਿੱਤ ਲਿਆ ਆਪਣਾ, ਫਿਰ ਤੁਸੀਂ ਦੂਜਿਆਂ ਨੂੰ ਮੈਦਾਨ ਚ ਤੁਰਨਾ, ਫਿਰ ਮੈਦਾਨ ਚ ਨਿਕਲਣਾ, ਉਦੋਂ ਢਾਲ ਦੀ ਲੋੜ ਹੈ, ਜਾਂ ਲੜਨ ਨਿਕਲਣਾ ਫਿਰ ਢਾਲ ਦੀ ਲੋੜ ਹੈ, ਜਦ ਮੈਦਾਨ ਚ ਜਾਣਾ ਲੜਨ ਵਾਸਤੇ ਜਾਣਾ ਫਿਰ ਤਾਂ ਢਾਲ ਦੀ ਲੋੜ ਹੈ, ਉਹਨਾਂ ਵਾਸਤੇ ਜਿਨ੍ਹਾਂ ਨੇ ਲੜਨ ਜਾਣਾ, ਜਿਨ੍ਹਾਂ ਨੇ ਜੰਗ ਲੜਨੀ ਹੈ ਬੂਰੇ ਹੋ ਕੇ, ਧਰਮ ਦੀ ਜੰਗ ਲੜਨੀ ਹੈ, ਜੋ ਗੁਰੂਆਂ ਨੇ ਲੜੀ ਨਹੀਂ ਧਰਮ ਦੀ ਅੱਗੇ ਲੜੀ ਹੈ, ਬੂਰੇ ਆਪੇ ਹੋ ਕੇ ਲੜੀ ਹੈ, ਤੁਸੀਂ ਹੈ ਤਾਂ ਇਹ ਦੂਈ ਓ ਲੜ ਜੰਗ ਸ਼ਬਦਕ ਜੰਗ ਹੈ, ਪਰ ਦੋ ਪੇਜ ਤਾਂ ਠੰਡੀ ਜੰਗ ਚ ਵੀ ਹੁੰਦੇ ਹੀ ਨੇ, ਇਹ ਦੋ ਪੇਜ ਚ ਨੇ ਠੰਡੀ ਜੰਗ ਦੇ, ਠੰਡੀ ਜੰਗ ਦੇ ਦੋ ਪੇਜ ਨੇ, ਉਹ ਸਾਰੇ ਸਿਖਾਤੇ ਤੁਹਾਨੂੰ ਦੋ ਪੇਜ, ਪੂਰੀ ਸ੍ਰਿਸ਼ਟੀ ਦੀ ਨੌਲੇਜ ਤਿੰਨ ਲੋਕ ਦੀ ਇਹ ਤੇ ਬਿਨਾ ਅਧੂਰੀ ਹੈ। ਇਹ ਵੀ ਇੱਕ ਪੱਖ ਹੈ, ਸੰਸਾਰ ਦੀ ਉਤਪਤੀ ਦਾ ਪੱਖ ਹੈ। ਸੰਸਾਰ ਨੂੰ ਸਮਝੇ ਬਿਨਾ ਸੰਸਾਰ ਨੂੰ ਛੱਡ ਨਹੀਂ ਸਕਦੇ। ਸੰਸਾਰ ਨੂੰ ਛੱਡਣ ਵਾਸਤੇ ਸੰਸਾਰ ਦੀ ਡੀਪ ਨੌਲੇਜ ਚਾਹੀਦੀ ਹੈ। ਇਹ ਚ ਲੱਭਣ ਨੂੰ ਕੁਛ ਵੀ ਨਹੀਂ ਹੈ। ਇਹ ਚ ਲੱਭਣ ਨੂੰ ਕੀ ਹੈ? ਕੁਛ ਨੀ। ਮਾਇਆ ਚ ਲੱਭਣ ਨੂੰ ਕੁਛ ਨਹੀਂ ਹੈ। ਜੇ ਇਹਦਾ ਯਕੀਨ ਆ ਜੂ, ਜਿਹਨੂੰ ਇਹਦਾ ਯਕੀਨ ਆ ਗਿਆ, ਉਹ ਛੱਡ ਦੂਗਾ। ਜਿੰਨਾ ਚਿਰ ਯਕੀਨ ਨਹੀਂ ਆਉਂਦਾ, ਉਹਨੂੰ ਛੱਡਦਾ ਨਹੀਂ। ਯਕੀਨ ਹੈ ਦੁਆਰਾ ਹੀ ਹੈ ਬਾਣੀ ਵਿਦਿਆ ਕੀ ਪ੍ਰਤੀਤ, ਪ੍ਰਤੀਤ ਹੈ ਨਾ। ਇੱਕ ਪੱਖ ਹੈ, ਪਰ ਪੱਖ ਉਦੋਂ ਹੈ ਜਦੋਂ ਪਹਿਲਾਂ ਉਹ ਪੂਰਾ ਹੋ ਜਾਵੇ। ਅਵਤਾਰ ਵੀ ਪਹਿਲਾਂ ਪੜਾਏ ਨੇ, ਅਕਾਲ ਉਸਤਤ ਵੀ ਪਹਿਲਾਂ ਪੜਾਤੀ ਹੈ, ਆਦ ਤੋਂ ਬਾਅਦ ਚਿੱਡੀ ਚਰਿੱਤਰ ਵੀ ਪੜਾਤੇ ਨੇ, ਉਹਦੇ ਬਾਅਦ ਰੱਖੇ ਸਾਰਿਆਂ ਨੇ। ਇੰਨਾ ਪੱਕਾ ਕਰਤਾ ਉਹਨੂੰ, ਇੰਨਾ ਮਜ਼ਬੂਤ ਕਰਤਾ ਕਿ ਉਹ ਉਸ ਦ੍ਰਿਸ਼ਟੀਕੋਣ ਤੋਂ ਦੇਖੂਗਾ। ਸਾਧੋ ਰਚਨਾ
ਰਾਮ ਬਣਾਈ,
ਸਾਧ ਬਣਾਤਾ ਪਹਿਲਾਂ ਜੋ ਜੋ ਸੰਨਿਆਸੀ ਸੀ ਨਾ, ਉਹਨੇ ਕੰਨੇ ਤੇ ਜਾ ਕੇ ਪਾਰ ਕਰਕੇ ਉਹ ਕਹਿੰਦਾ ਉਹ ਜਿਹਾ ਬਣਾਤਾ। ਉਸ ਅਵਸਥਾ ਦੇ ਵਿੱਚ ਇਹਨਾਂ ਨੂੰ ਪੜ੍ਹਨਾ ਚਾਹੀਦਾ। ਪਹਿਲਾਂ ਇਹਨਾਂ ਨੂੰ ਕੋਈ ਡਾਕਟਰ ਕਹਿੰਦਾ, ਇਹਨੂੰ ਕਹਿੰਦੇ ਕਿਹਾ ਵੀ ਤੁਸੀਂ ਪੜ੍ਹੋ, ਕੋਈ ਤਾਂ ਕਹਿੰਦਾ ਨੀ ਪੜ੍ਹੋ, ਇਹ ਰੌਲਾ ਕਾਹਦੇ ਪਾਉਂਦੇ ਨੇ। ਜੇ ਤਾਂ ਕਹੇ ਵੀ ਜ਼ਬਰਦਸਤੀ ਪੜ੍ਹੋ ਬਈ ਤੁਸੀਂ ਜ਼ਰੂਰ ਪਹਿਲਾਂ, ਫਿਰ ਤਾਂ ਰੌਲਾ ਪਾਉਣ ਵੀ ਸਾਰੀ ਜ਼ਬਰਦਸਤੀ ਪੜ੍ਹਾਉਂਦੇ ਨੇ। ਅਸੀਂ ਤਾਂ ਕਹਿੰਦਾ ਤੁਸੀਂ ਆਦ ਵੀ ਛੱਡ ਜਾਓ, ਸਿੱਖੀ ਵੀ ਛੱਡ ਜਾਓ, ਕੋਈ ਲੋੜ ਹੈ। ਜਿਹਨੇ ਘੱਟ ਹੋਣਾ ਉਹਨੇ ਚੰਗਾ।
ਜਪ ਆਦਿ ਸੱਚ ਜੁਗਾਦ ਸੱਚ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦਿ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆ ਸੱਚ ਜੁਗਾਦ ਸੱਚ।
ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਥੀ ਕੇ,
ਇਹ ਦਸ ਸਵਈਏ ਮਰਦ ਦੇ ਸਵਈਏ ਨੇ। ਦਸਾਂ ਸਵਈਆਂ ਦੇ ਵਿੱਚ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਮੱਤਾਂ ਨੇ ਉਸ ਵੇਲੇ ਸਾਰੀਆਂ ਹੀ ਡਿਸਕਸ ਕਰਤੀਆਂ, ਸਮਝਾਤੀਆਂ। ਅਸਲ ਦੇ ਵਿੱਚ ਤਾਂ ਦੋਏ ਮੱਤਾਂ ਨੇ, ਹਿੰਦੂ ਮੱਤ ਔਰ ਇਸਲਾਮ ਮੱਤ। ਇਸਲਾਮ ਮਤ ਦੇ ਵਿੱਚ ਮਤਾਂਤਰ ਨਹੀਂ ਹੈ, ਇੱਕ ਹੁੰਦੀ ਹੈ ਮਤ, ਇੱਕ ਹੁੰਦਾ ਮਤਾਂਤਰ। ਮਤ ਦੇ ਵਿੱਚ ਮਤ ਡਿਫਰੈਂਸ, ਇੱਕ ਮਤ ਦਾ ਕੋਈ ਪਾਰਟ ਬਣ ਜਾਣਾ ਦੂਜਾ, ਮਤਾਂਤਰ ਕਹਿੰਦੇ ਨੇ। ਮਤ ਦੇ ਵਿੱਚ ਅੰਤਰ ਆ ਜਾਣ, ਮਤ ਇੱਕੋ ਹੀ ਹੈ। ਜਿਵੇਂ ਸਾਡੇ ਸਿੱਖ ਮਤ ਦੇ ਵਿੱਚ ਅੰਤਰ ਆ ਗਿਆ ਹੁਣ ਕਈਆਂ ਦਾ, ਜਿਵੇਂ ਨਾਮਧਾਰੀ ਹੋ ਗਏ, ਰੰਗਕਾਰੀ ਹੋ ਗਏ। ਇਹ ਸਿਰਫ ਦੋ ਮਤ ਐਸੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ, ਬਾਕੀ ਜਿਹੜੇ ਨੇ ਬਾਕੀ ਤਾਂ ਕੋਈ ਮਤੇ ਨਹੀਂ ਹੈ। ਰਾਧਾ ਸਵਾਮੀ ਹੋਏ, ਇਹ ਤਾਂ ਐਵੇਂ ਹੀ ਚੁਫੇਰ ਗੜੀਏ ਨੇ। ਇਹ ਸਿਆਸੀ ਆਦਮੀ ਨੇ, ਕੋਈ ਮਤ ਨਹੀਂ ਹੈ, ਕੋਈ ਧਰਮ ਨਹੀਂ ਹੈ ਇਹਨਾਂ ਨੂੰ। ਧਰਮ ਉਹ ਹੁੰਦਾ ਹੈ ਜਿਹਦੇ ਤੀਰਥ ਵੱਖਰੇ ਹੋਣ, ਜਿਹੜੇ ਹੋਰ ਸੰਸਕਾਰ ਵੱਖਰੇ ਹੋ ਜਾਣ। ਜਿਵੇਂ ਸਾਡਾ ਆਨੰਦ ਕਾਰਜ ਵੱਖਰਾ, ਉਹ ਫੇਰੇ ਕਰਦੇ ਨੇ, ਅਸੀਂ ਆਨੰਦ ਕਾਰਜ ਕਰਦੇ। ਇਵੇਂ ਜਿਹੜੇ ਸਿੱਖ ਦੇ ਵਿੱਚ ਮਤਾਂਤਰ ਹੈ, ਉਹ ਕਿਰਿਆ ਕਰਮ ਤਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹਨਾਂ ਦਾ ਥੋੜਾ ਜਿਹਾ ਮਤਭੇਦ ਹੈਗਾ। ਇੱਕ ਗੱਲ ਧਿਆਨ ਚ ਰੱਖਣ ਵਾਲੀ ਹੈ ਕਿ ਸਿੱਖ ਮਤ ਵਿੱਚ ਮਤਾਂਤਰ ਨਹੀਂ ਹੋ ਸਕਦਾ। ਇਹ ਸੱਚੀ ਮੱਤ ਹੈ। ਸੱਚ ਚ ਜਰਾ ਝੂਠ ਰਲਿਆ ਉਹ ਹਿੰਦੂ ਮਤ ਬਣ ਜਾਂਦੀ ਹੈ। ਹਿੰਦੂ ਮਤ ਵੀ ਸਿੱਖ ਮਤ ਦੇ ਵਿੱਚੋਂ ਹੀ ਨਿਕਲੀ ਹੋਈ ਹੈ, ਕਿਉਂਕਿ ਹਿੰਦੂ ਮਤ ਦਾ ਮੂਲ ਵੇਦ ਹੈ, ਮੂਲ ਵੇਦ ਨੂੰ ਮੰਨਦੇ ਨੇ ਨਾ। ਜੇ ਵੇਦ ਨੂੰ ਮੰਨਦੇ ਨੇ ਸਿੱਖ ਮਤ ਹੀ ਹੋਗੀ। ਅਸਲ ਮਤ ਹੈ, ਅਸਲ ਵਿੱਚੋਂ ਉਹਨਾਂ ਨੇ ਅਸਲ ਛੱਡ ਕੇ ਨਕਲ ਲੈ ਲਈ। ਪੰਡਤ ਪਾਣੀ ਬਾੜਿਆ ਕਬੀਰ ਕਹਿੰਦਾ ਨਾ, ਪੰਡਤ ਨੇ ਰਸਤਾ ਪਾੜ ਲਿਆ, ਇਹਨਾਂ ਦਾ ਰਸਤੇ ਇਸੇ ਚੱਲਿਆ ਸੀ, ਚਾਲੇ ਤੇ ਹਰ ਮਿਲਣ ਕੋ ਵਿੱਚੇ ਅਟਕਿਓ
ਚੀਜ਼।
ਉਹਨਾਂ ਨੇ ਭਗਤਾਂ ਨੇ ਹਮੇਸ਼ਾ ਹੀ ਇਸੇ ਮਤ ਨੂੰ, ਸੱਚੀ ਮਤ ਨੂੰ ਦੁਬਾਰਾ ਸ਼ੁੱਧ ਕਰਕੇ ਸਾਨੂੰ ਸਮਝਾਇਆ ਵੀ ਸੱਚੀ ਆ ਹੈ ਮਤ, ਉਹ ਵੇਦ ਅਨੁਸਾਰ ਹੁੰਦੀ ਹੈ। ਲੇਕਿਨ ਆਦਮੀ ਤੋਂ ਇਸ ਮਤ ਤੇ ਚੱਲ ਨਹੀਂ ਹੁੰਦਾ, ਉਹ ਇਹ ਤੋਂ ਰਸਤਾ ਥੋੜਾ ਬਹੁਤਾ ਕਾਂਡ ਛਾਂਡ ਕਰ, ਅਸੀਂ ਵੀ ਕਾਂਡ ਛਾਂਡ ਕਰ ਲਈ। ਮਰਿਆਦਾ ਤਾਂ ਹੀ ਬਣੀ ਹੈ, ਕਾਂਡ ਛਾਂਡ ਕਰਨ ਵਾਸਤੇ ਬਣੀ ਹੈ, ਇਹਦੇ ਚ ਮਰਿਆਦਾ ਵਾਸਤੇ ਕੋਈ ਜਗ੍ਹਾ ਨਹੀਂ ਹੈ। ਮਰਿਆਦਾ ਹਿੰਦੂ ਮਤ ਸੀ, ਇਹ ਵੀ ਮਰਿਆਦਾ, ਇਹਦੇ ਚ ਰਹਿਤ ਹੈ, ਮਰਿਆਦਾ ਨਹੀਂ ਹੈ। ਮਰਿਆਦਾ ਮਤਲਬ ਹੈ ਉਹਦੇ ਵਿੱਚ ਕੋਈ ਨਾ ਕੋਈ ਸਨ ਲਾ ਲਿਆ, ਸਨ ਲਾ ਲਿਆ ਅਸੀਂ ਆਪਣੇ ਮਨਮਤ ਵਾਲ ਲਈ ਵਿੱਚ। ਮਰਿਆਦਾ ਜਿੱਥੇ ਆ ਜੂ ਉੱਥੇ ਮਤਭੇਦ ਆ ਜੂ। ਸੰਤ ਕਹਿੰਦੇ ਸਾਡੀ ਮਰਿਆਦਾ, ਉਹ ਕਹਿੰਦਾ ਸਾਡੀ ਮਰਿਆਦਾ, ਮਤਭੇਦ ਤਾਂ ਹੈ ਮਰਿਆਦਾ ਕਰਕੇ। ਮਰਿਆਦਾ ਖਤਮ ਹੋ ਜਾਵੇ ਮਤਭੇਦ ਖਤਮ। ਮਰਿਆਦਾ ਨੂੰ ਗੁਰਮਤ ਨਹੀਂ ਮੰਨਦੀ, ਕਿਸੇ ਵੀ ਮਰਿਆਦਾ ਨੂੰ ਗੁਰਮਤ ਨਹੀਂ ਮੰਨਦੀ। ਮਰਿਆਦਾ ਹੀ ਖੰਡਨ ਕੀਤੀ ਹੋਈ ਹੈ ਇਹਦੇ ਚ, ਇਹਨਾਂ ਸਮਝਾਂ ਚ, ਇਹਨਾਂ ਸਮਝਾਂ ਚ ਮਰਿਆਦਾ ਹੀ ਖੰਡਨ ਕੀਤੀ ਹੋਈ। ਮਰਿਆਦਾ ਅੱਡੋ ਅੱਡ, ਅੱਡੋ ਅੱਡ ਸਾਨੂੰ ਮਰਿਆਦਾ ਕਰਦੀ, ਰਹਿਤ ਅੱਡੋ ਅੱਡ ਨਹੀਂ ਕਰਦੀ। ਮਰਿਆਦਾ ਹੀ ਖੰਡਨ ਕੀਤੀ ਹੋਈ ਹੈ, ਸਾਰਿਆਂ ਦਾ ਨਕਸ਼ਾ ਦਿਖਾਇਆ ਹੋਇਆ। ਉੱਥੋਂ ਪ੍ਰਾਪਤੀ ਕੀ ਹੈ ਉਹਨਾਂ ਤੇ, ਉਹਨਾਂ ਮੱਤਾਂ ਚੋਂ ਫਿਰ ਪ੍ਰਾਪਤੀ ਕੀ ਹੈ? ਕਿਸੇ ਮਤ ਚ ਵੀ ਕੋਈ ਪ੍ਰਾਪਤੀ ਨਹੀਂ ਸਿਵਾਏ ਗੁਰਮਤਿ ਤੇ। ਜਿਹੜਾ ਗੁਰਮਤ ਤੋਂ ਜਰਾ ਵੀ ਥੜ ਗਿਆ ਪ੍ਰਾਪਤੀ ਨਿਲ, ਇਹ ਗੱਲ ਸਪਸ਼ਟ ਹੈ ਇਹਦੇ ਵਿੱਚ ਕਹੀ ਹੋਈ। ਭਾਵੇਂ ਉਹ ਗੁਰਮਤ ਦੇ ਹੀ ਆਲੇ ਦੁਆਲੇ ਫਿਰਦਾ, ਜਿਵੇਂ ਪੜ੍ਹੇ ਸੁਣੇ ਕਿਆ ਹੋਈ, ਜੇ ਸਹਿਜ ਨਾ ਮਿਲਿਆ ਸੋਈ, ਪੜ੍ਹੀ ਜਾਓ ਗੁਰਬਾਣੀ ਨੂੰ, ਸੁਣੀ ਜਾਓ ਗੁਰਬਾਣੀ ਨੂੰ, ਜੇ ਸਹਿਜ ਅਵਸਥਾ ਪ੍ਰਾਪਤ ਨਹੀਂ ਹੋਈ, ਮਨ ਚ ਟਿਕਾਓ ਪੈਦਾ ਨਹੀਂ ਹੋਇਆ, ਕੁਛ ਵੀ ਨਹੀਂ ਮਿਲਿਆ, ਸਹਿਜ ਨਾ ਮਿਲੇ ਉਸ ਹੋਈ, ਜੇ ਆਪਣੇ ਮੂਲ ਨਾਲ ਨਹੀਂ ਜੁੜਿਆ ਤੂੰ, ਕੁਛ ਵੀ ਪ੍ਰਾਪਤੀ ਨਹੀਂ ਹੈ। ਸਾਡੇ ਵੀ ਲਿਖਿਆ ਹੋਇਆ ਤਾਂ ਵਿੱਚ ਇਹੀ ਕੁਛ ਸਾਰਿਆਂ ਨਾਲ ਹੋਇਆ ਹੈ, ਕੋਈ ਗੁੰਜਾਇਸ਼ ਨਹੀਂ ਹੈ ਇਹਦੇ ਵਿੱਚ। ਮਰਿਆਦਾ ਵਾਸਤੇ ਤਾਂ ਕੋਈ ਗੁੰਜਾਇਸ਼ ਹੈ ਹੀ ਨਹੀਂ। ਹੁਣ ਸਾਡੇ ਸਾਰਾ ਝਗੜਾ ਹੀ ਮਰਿਆਦਾ ਦਾ, ਖੜੇ ਹੀ ਮਰਿਆਦਾ ਦਾ ਸੰਤ। ਜਿਹੜੇ ਵਿਦਵਾਨ ਹੁੰਦੇ ਨੇ ਮਰਿਆਦਾ ਤੇ ਖੜ ਸਕਦੇ ਨੇ, ਰਹਿਤ ਤੇ ਖੜੇ ਨਹੀਂ ਸਕਦੇ। ਵਿਦਵਾਨ ਤਾਂ ਰਹਿਤ ਤੇ ਖੜ ਨਹੀਂ ਸਕਦਾ ਨਾ, ਰਹਿਤ ਤੇ ਖੜਨਾ ਬਹੁਤ ਔਖਾ ਹੈ। ਰਹਿਤ ਤੇ ਖੜਨ ਤੋਂ ਖੜਨ ਤੋਂ ਪਹਿਲਾਂ ਹੀ ਸਿਰ ਦੇਣਾ ਪੈਂਦਾ। ਸਿਰ ਦਾ ਮਤਲਬ ਇਹ ਸੀ ਦੇਣ ਦਾ, ਸਿਰ ਦਾ ਮਤਲਬ ਆਪਣਾ ਬ੍ਰੇਨ ਦੇ ਦੇਣਾ, ਆਪਣੀ ਸੋਚ ਖਤਮ ਕਰ ਦੇਣੀ। ਵਿਦਵਾਨ ਇਹ ਕੰਮ ਨਹੀਂ ਕਰ ਸਕਦਾ, ਕਿਉਂਕਿ ਮਰਿਆਦਾ ਆਪਣੀ ਸੋਚ ਚ ਪੈਦਾ ਹੋਣੀ ਹੈ। ਗੁਰੂ ਵਾਲੀ ਸੋਚ ਰਹੂਗੀ, ਤੇਰੇ ਵਾਲੀ ਸੋਚ ਖਤਮ, ਇਹ ਵਿਦਵਾਨ ਨਹੀਂ ਕਰ ਸਕਦਾ। ਹੋਰ ਮਰਨਾ ਬੋਲਣਾ ਕੁਛ ਨਹੀਂ, ਆਪਣੀ ਸੋਚ ਹੈ ਤਿਆਗਣੀ ਹੈ, ਇਸੇ ਨੂੰ ਮਰਨਾ ਕਹਿੰਦੇ ਨੇ। ਜਿਹਦੀ ਸੋਚ ਤਿਆਗੀ ਗਈ ਮਰ ਗਿਆ, ਗੁਲਾਮੀ ਹੈ ਉਹ। ਤਾਂ ਹੀ ਕਹਿੰਦੇ ਨੇ ਗੁਲਾਮੀ ਦੀ ਜ਼ਿੰਦਗੀ ਨਾ ਬਹੁਤ ਚੰਗੀ ਹੈ, ਇਹ ਤਾਂ ਗੁਲਾਮ ਹੋ ਨਹੀਂ ਸਕਦਾ। ਸਿੱਖ ਤਾਂ ਗੁਲਾਮ ਹੈ, ਨਾਨਕ ਤਾਂ ਗੁਲਾਮ ਹੈ, ਲਾਲਾ ਗੁੱਲ ਹੈ ਪਰਮੇਸ਼ਰ ਦਾ, ਇਹ ਗੁਲਾਮੀ ਨੂੰ ਬਹੁਤ ਸਮਝਦੇ ਨੇ। ਜਿਹੜੇ ਲੋਕ ਗੁਲਾਮੀ ਨਹੀਂ ਬਰਦਾਸ਼ਤ ਕਰਦੇ, ਉਹ ਸਿੱਖ ਨਹੀਂ ਬਣ ਸਕਦੇ, ਚਾਹੇ ਗੁਲਾਮੀ ਸੱਚ ਦੀ ਹੋਵੇ। ਉਹ ਤਾਂ ਕਿਸੇ ਦੀ ਵੀ ਨਹੀਂ ਗੁਲਾਮੀ ਬਰਦਾਸ਼ਤ ਕਰਦੇ। ਜਿਹੜਾ ਗੁਲਾਮੀ ਤੋਂ ਭੱਜਦਾ ਉਹ ਸਿੱਖ ਨਹੀਂ ਬਣ ਸਕਦਾ। ਗੁਲਾਮੀ ਕਿਸੇ ਆਦਮੀ ਦੀ ਨਹੀਂ, ਗੁਲਾਮੀ ਹੁਕਮ ਦੀ ਹੈ, ਗੁਲਾਮੀ ਪਰਮੇਸ਼ਰ ਦੀ ਹੈ। ਉਹ ਤਾਂ ਇਹਦੀ ਵੀ ਨਹੀਂ ਕਹਿੰਦੇ, ਜਾਂ ਤਾਂ ਇਹ ਕਹਿਣ ਵੀ ਪਰਮੇਸ਼ਰ ਤੋਂ ਸਵਾ ਜਿਹੜੀ ਹੋਰ ਕਿਸੇ ਦੀ ਗੁਲਾਮੀ ਉਹ ਬਹੁਤ ਹੈ, ਇਹ ਤਾਂ ਕਹਿੰਦੇ ਨਹੀਂ, ਇਹ ਤਾਂ ਕਹਿੰਦੇ ਨਹੀਂ। ਉਹਨਾਂ ਦਾ ਬੋਲਣ ਦਾ ਵੀ ਨਹੀਂ ਪਤਾ। ਕਬੀਰ ਤਾਂ ਹੀ ਕਹਿੰਦਾ, ਕਹਿਬੇ ਮਾਹੇ ਵਿਵੇਕ, ਬੋਲਣ ਚ ਵਿਵੇਕ ਦਾ ਪਤਾ ਲੱਗ ਜਾਂਦਾ। ਜੋ ਬੋਲੂਗਾ ਮੂੰਹ ਤੋਂ ਗੱਲ ਕੱਢੂ, ਜਿਹਦੇ ਪਤਾ ਲੱਗ ਜੂ ਆਦਮੀ ਅਗਿਆਨੀ ਹੈ ਇਹ ਅਗਿਆਨਵਾਨ ਹੈ। ਵਿਦਵਾਨ ਤਾਂ ਸਾਰੇ ਮੂਰਖ ਨੇ, ਤਾਂ ਹੀ ਬਾਣੀ ਇਹਨਾਂ ਨੂੰ ਮੂਰਖ ਬਣਦੀ ਹੈ, ਮੂਰਖ ਨੇ ਇਹ। ਆਪਣੇ ਜਿਹੜੀਆਂ ਨਾ ਸੋਚ, ਉਹਨੂੰ ਬੜਾ ਮੰਨਦੇ ਨੇ, ਹਮੇਸ਼ਾ ਹੀ ਵਿਦਵਾਨ। ਇਸੇ ਕਰਕੇ ਜਿਹੜੀ ਚੀਜ਼ ਤੋਂ ਪ੍ਰਭਾਵਿਤ ਹੋ ਕੇ ਲੜੀ ਜਾਂਦੇ ਨੇ, ਅੜੀ ਜਾਂਦੇ ਨੇ, ਉਹਨੂੰ ਛੱਡਦੇ ਨੀ, ਚਾਹੇ ਮੰਨ ਵੀ ਲੈਣ ਵੀ ਗਲਤ ਹੈ, ਚਾਹੇ ਪਤਾ ਵੀ ਲੱਗ ਜਾਏ ਗਲਤ ਹੈ, ਫਿਰ ਵੀ ਨੀ ਛੱਡਦੇ ਹੁੰਦੇ। ਸਿੱਖ ਫਿਰ ਉਹਨੇ ਕੀ ਬਣਨਾ? ਕਬੀਰ ਨੂੰ ਪਤਾ ਲੱਗ ਗਿਆ ਮੇਰੀ ਸੋਚ ਗਲਤ ਹੈ, ਛੱਡ ਛੱਡਤੀ। ਗੁਰੂ ਅੰਗਦ ਨੂੰ ਪਤਾ ਲੱਗਿਆ ਵੀ ਮੇਰੀ ਸੋਚ ਗਲਤ ਹੈ, ਛੱਡ ਛੱਡਤੀ। ਗੁਰੂ ਅਮਰਦਾਸ ਨੂੰ ਪਤਾ ਲੱਗਿਆ ਸੋਚ ਗਲਤ ਹੈ, ਛੱਡ ਛੱਡਤੀ। ਜਿਹਨੇ ਛੱਡ ਦਿੱਤੀ ਉਹ ਤਰ ਗਿਆ, ਜਿਹਨੇ ਨਹੀਂ ਛੱਡੀ ਉਹ ਮਰ ਗਿਆ। ਜੇ ਕਿਸੇ ਨਾਲ ਕੋਈ ਅਟੈਚਮੈਂਟ ਹੋਵੇ ਕਿਸੇ ਦੀ, ਅੰਮ੍ਰਿਤ ਵਿੱਚ ਤਾਂ ਹੀ ਕਿਹਾ, ਜਿਹੜੇ ਅੰਮ੍ਰਿਤ ਛਕਣਾ ਹੁੰਦੇ ਨੇ ਨਾ, ਇਹ ਪੱਲੇ ਇਹਨਾਂ ਦੇ ਵਿੱਚ ਅਟੈਚਮੈਂਟ ਹੈ ਇਹਨਾਂ ਮਤਾਂ ਨਾਲ, ਇਹ ਤਿਆਗ ਦੇ। ਜੇ ਕਿਸੇ ਦੀ ਮਾਨਤਾ ਛੱਡਦੇ ਜੇ ਸਿੱਖ ਬਣਨਾ, ਜੇ ਨਹੀਂ ਛੱਡੇਗਾ ਤਾਂ ਅੰਮ੍ਰਿਤ ਛਕੇ ਦਾ ਕੋਈ ਫਾਇਦਾ ਨਹੀਂ ਤੇਰਾ। ਇਹ ਸਵਈਆਂ ਦਾ ਮਤਲਬ ਹੈ, ਸਵਈਆਂ ਚ ਖਾਸ ਖਾਸ ਬਾਣੀਆਂ ਚੁਣ ਕੇ ਦਿੱਤੀਆਂ ਨੇ ਅੰਮ੍ਰਿਤ ਦੀਆਂ। ਜੇ ਇੰਨੀਆਂ ਬਾਣੀਆਂ ਨੂੰ ਮੰਨ ਲਵੇ ਸਿੱਖ ਬਣ ਜਾਂਦਾ, ਸਮਝ ਲਵੇ, ਮੰਨ ਲਵੇ, ਸਮਝ ਲਵੇ, ਮੰਨ ਲਵੇ, ਸਿੱਖ ਬਣ ਗਿਆ। ਜੇ ਮੰਨਣਾ ਨੀ ਚਾਹੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹੀ ਜਾਵੇ, ਜੇ ਮੰਨਣਾ ਹੀ ਨਹੀਂ ਫਿਰ ਚਾਹੇ ਸਾਰਾ ਪੜ੍ਹੀ ਜਾਵੇ, ਫਿਰ ਕੋਈ ਗੱਲ ਨੀ, ਗੱਲ ਮੰਨਣ ਤੇ ਖੜੀ ਹੈ। ਹਾਂਜੀ,
ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ।
ਦਸਮ ਪਾਤਸ਼ਾਹ ਖੁਦ ਕਹਿੰਦੇ ਨੇ ਆਪਣੇ ਆਪ ਨੂੰ ਵੀ ਮੈਂ ਘੁੰਮ ਕੇ ਸਾਰਾ ਹਿੰਦੁਸਤਾਨ ਦੇਖਿਆ, ਮੈਂ ਸਰੇਵੜਿਆਂ ਦੇ ਵੀ ਜਾ ਕੇ ਦੇਖਿਆ, ਇਹ ਨੀ ਵੀ ਨਫ਼ਰਤ ਕੀਤੀ ਹੈ ਕਿਸੇ ਤੇ, ਅਗਲਿਆਂ ਦੇ ਡੇਰਿਆਂ ਤੇ ਗਏ ਨੇ, ਦੇਖਿਆ, ਗੱਲਬਾਤ ਕੀਤੀ ਹੈ। ਬੋਧੀ ਨੇ ਜਿਹੜੇ ਸਰੇਵੜੇ ਨੇ, ਬੁੱਧ ਮਤ ਨੂੰ ਮੰਨਣ ਵਾਲੇ, ਉਹਨਾਂ ਦੇ ਡੇਰਿਆਂ ਤੇ ਵੀ ਅਸੀਂ ਗਏ, ਉਹਨਾਂ ਦੀ ਮਰਿਆਦਾ ਵੀ ਦੇਖੀ ਨੇ ਕੀ ਕਰਦੇ ਨੇ, ਉਹਨਾਂ ਦੇ ਘਰ ਵੀ ਰਹੇ ਹਾਂ, ਦੇਖ ਪਿਓ
ਘਰ ਯੋਗ ਜਤੀ ਕੇ,
ਘਰ ਜੋਗੀਆਂ ਦੇ ਵੀ ਗਏ ਹਾਂ, ਜਤੀਆਂ ਦੇ ਘਰ ਗਏ ਹਾਂ, ਡੇਰਿਆਂ ਤੇ ਘਰਾਂ ਚ ਸਰੇਵੜਿਆਂ ਦੇ ਗਏ ਹਾਂ। ਅਸੀਂ ਇਹ ਨੀ ਕਿਹਾ ਵੀ ਅਸੀਂ ਇਹਨਾਂ ਦੇ ਜਾਣਾ ਨੀ ਹੈ, ਉਹਨਾਂ ਦਾ ਦੇਖਣਾ ਆਪਣਾ ਦੱਸਣਾ। ਜੇ ਕੋਈ ਗੁਰਮੁਖ ਹੈ ਉੱਥੇ, ਉਹਨੂੰ ਰਾਹ ਨਹੀਂ ਮਿਲਦਾ, ਸ਼ਾਇਦ ਉਹ ਰਾਹ ਪੈ ਜਾਵੇ, ਉੱਥੇ ਵੀ ਤਾਂ ਹੋ ਸਕਦਾ। ਜਿਹਨੂੰ ਉਹ ਰਾਹ ਪਸੰਦ ਨਹੀਂ, ਉਹ ਰਾਹ ਤੋਂ ਸਿੱਧਾ ਉਹਨੂੰ ਮਿਲਦਾ ਨਹੀਂ, ਬਿੰਦਾ ਉਹਦੇ ਕੋਲ ਹੈਗਾ, ਉਹ ਤਾਂ ਉਹਨੂੰ ਤਾਂ ਰਾਹ ਉਹ ਤਾਂ ਪੈ ਸਕਦਾ ਨਾ, ਰਾਹ ਸਮਝ ਕੇ। ਜਿਹਨਾਂ ਨਹੀਂ ਬਣਾਉਣਾ ਨਾ, ਉਹਨੇ ਜ਼ਬਰਦਸਤੀ ਬਣਾਉਣ ਨਹੀਂ ਗਏ ਕਿਸੇ ਨੂੰ, ਲੋੜਵੰਦ ਨੂੰ, ਭੁੱਖੇ ਨੂੰ ਕੋਈ ਦੇ, ਜਿਹਦੇ ਅੰਦਰ ਰਾਮ ਦੀ ਭੁੱਖ ਸੀ ਉਹਨੂੰ ਦੇਣ ਗਏ ਨੇ, ਜ਼ਬਰਦਸਤੀ ਟੀਕੇ ਨਹੀਂ ਲਾਏ ਕਿਸੇ ਦੇ, ਜ਼ਬਰਦਸਤੀ ਨਹੀਂ ਸਿੱਖੀ ਫੈਲਦੀ ਹੁੰਦੀ, ਲਾਲ ਜਿਹਨਾਂ ਸਿੱਖੀ ਨਹੀਂ ਫੈਲਦੀ ਹੁੰਦੀ, ਤੇ ਜਿਹਨੂੰ ਲੋੜ ਹੈ ਲਊਗਾ, ਲੋੜ ਤੋਂ ਬਿਨਾਂ ਕੋਈ ਨਹੀਂ ਰਹਿੰਦਾ। ਦੇਖ ਪ੍ਰਯੋਗ ਕਰ ਯੋਗ ਜਤੀ ਕੇ, ਸਾਰੇ ਅਸੀਂ ਘਰ ਦੇਖ ਲਏ ਫਿਰ ਕੇ ਪ੍ਰੈਕਟੀਕਲ ਕਰਕੇ, ਐਵੇਂ ਨੀ ਕਹਿੰਦੇ। ਹਾਂਜੀ,
ਸੂਰ ਸਰਾਰਦਨ ਸ਼ੁੱਧ ਸਦਾ ਦਿਕ ਸੰਤ ਸਮੂਹ ਅਨੇਕ ਮਤੀ ਕੇ।
ਸੂਰ ਸੂਰਮਿਆਂ ਨੇ ਬੜੇ ਬੜੇ ਯੋਧੇ ਨੇ, ਧਾਰਮਿਕ ਯੋਧੇ, ਸਰਾਰਦਨ ਸੁਧ ਆਦਤ, ਕੁਛ ਸ਼ੁੱਧੀ ਕਰਨ ਵਾਲੇ ਨੇ, ਸ਼ੁੱਧ ਕਰਦੇ ਨੇ, ਬਾਹਰਲੀ ਸ਼ੁੱਧੀ ਆ ਜਿਹੜੇ ਲੱਕੜੀਆਂ ਧੋ ਕੇ ਜਾਲਦੇ ਹੁੰਦੇ ਸੀ, ਸੁਧ ਆਦਕ, ਦੋ ਚੁੱਲ੍ਹੇ ਕਰਦੇ ਹੁੰਦੇ ਸੀ, ਜਿਹੜਾ ਚੁੱਲ੍ਹਾ ਇੱਕ ਵਾਰ ਵਰਤ ਲਿਆ ਨਾ ਜੇ ਸਬਜ਼ੀ ਬਣਾ ਲਈ ਤਾਂ ਉਹ ਨੀ ਵਰਤਣਾ, ਫਿਰ ਦੂਏ ਰੋਟੀ ਦੂਏ ਤੇ ਪਕਾਉਣੀ, ਸਵਾ ਹੱਥ ਪੱਟ ਕੇ ਜ਼ਮੀਨ ਥੱਲਿਓ ਸੁੱਚੀ ਕੱਢ ਕੇ ਉਹਦੇ ਉੱਤੇ ਚੁੱਲ੍ਹਾ ਕਰਨਾ, ਉਹ ਸ਼ੁੱਧ ਕਹਿੰਦੇ ਨੇ ਆਪਣੇ ਸੋਧੀ ਆ।
ਸੰਤ ਸਮੂਹ ਅਨੇਕ ਮਤੀ,
ਸੰਤ ਸਮੂਹ ਉਹ ਕਹਿੰਦੇ ਨੇ ਆਪਣੇ ਆਪ ਨੂੰ ਸੰਤ ਹੀ, ਸੰਤ ਮੰਨਦੇ ਨੇ ਵੀ ਆਪਣੇ ਆਪ ਨੂੰ, ਵਿਵੇਕੀ ਵੀ ਕਹਾਉਂਦੇ ਨੇ, ਸਮੂਹ ਸੰਤਾਂ ਦਾ ਸਮੂਹ ਬਹੁਤ ਨੇ ਸੰਤ, ਪਰ ਇਹਨਾਂ ਦੀ ਮਤ ਆਪਣੀ ਆਪਣੀ ਹੈ ਸਾਰਿਆਂ ਦੀ,
ਅਨੇਕ ਮਤੀ ਕੇ,
ਇੱਕ ਮਤ ਨੀ ਹਨ ਸੰਤ, ਮਰਿਆਦਾ ਆਪਣੀ ਆਪਣੀ ਹੈ। ਉਹ ਤਾਂ ਕਹਿੰਦੇ ਨੇ ਸੰਤ ਸਮੂਹ ਅਨੇਕ ਮਤੀ ਕੇ, ਇਹ ਜਿਹੜੇ ਸੰਤ ਨੇ ਇਹਨਾਂ ਦੀ ਵੀ ਮਤ ਆਪਣੀ ਆਪਣੀ, ਗੁਰਮਤ ਕਿਸੇ ਸੰਤ ਨੇ ਕਬੂਲ ਨਹੀਂ ਕੀਤੀ, ਜੇ ਕਬੂਲ ਕੀਤੀ ਸਮਝਾ ਦੇਣ, ਅੱਜ ਵੀ ਕੋਈ ਸੰਤ ਸਮਝਾ ਦੇਵੇ ਨਾ ਗੁਰਮਤ ਆਹ ਕਹਿੰਦੀ ਹੈ ਅਸੀਂ ਮੰਨ ਲਾਂਗੇ ਕਿ ਆਹ ਗੁਰਬਾਣੀ ਹੈ ਜਿਹੜੀ, ਜਿੱਦਣ ਸੰਤ ਨੇ ਗੁਰਮਤ ਸਮਝ ਲਈ ਕਦੇ ਨੀ ਸੰਤ ਕਹਾਉਂਦਾ ਆਪਣੇ ਆਪ ਨੂੰ, ਪੱਕੀ ਨਿਸ਼ਾਨੀ ਹੈ। ਜਿੱਦਣ ਕਿਸੇ ਸੰਤ ਨੇ ਗੁਰਮਤ ਸਮਝ ਲਈ, ਜੇ ਸੰਤ ਕਹਾ ਜਾਵੇ ਤਾਂ ਕਹਿ ਦਿਓ, ਜਿੰਨਾ ਚਿਰ ਸੰਤ ਕਹਾਉਂਦਾ ਗੁਰਬੰਦ ਉਹਨੂੰ ਗੁਰਬੰਦ ਦੇ ਨੇੜੇ ਤੇੜੇ ਵੀ ਹੈ ਨੀ। ਫਿਰ ਤਾਂ ਸੰਤ ਕਹਾ ਨੀ ਸਕਦਾ, ਕਿਉਂਕਿ ਉਹਨੇ ਉਹਨਾਂ ਸੰਤਾਂ ਦੇ ਸਮੂਹ ਚੋਂ ਬਾਹਰ ਨਿਕਲਣਾ, ਫਿਰ ਬਾਹਰ ਨਿਕਲ ਜਾਣਾ
ਅਨੇਕਮਤੀ ਕਿਹਾ,
ਅਨੇਕਮਤੀ ਚੋਂ ਬਾਹਰ ਨਿਕਲ ਜੂਗਾ, ਫਿਰ ਕਹਿੰਦੇ ਸੰਤ ਕਹੂਗਾ। ਉਹਦੀ ਬੱਛੀ ਬੱਗ ਤੋਂ ਬਾਹਰ ਆ ਜੂ, ਇਹ ਬੱਗ ਹੈ ਸੰਤਾਂ ਦਾ, ਸਮੂਹ ਦਾ ਮਤਲਬ ਬੱਗੇ ਹੁੰਦਾ, ਸਮੂਹ ਦਾ ਮਤਲਬ ਬੱਗ, ਜਿੱਥੇ ਡੰਬਰ ਬਹੁਤੇ ਹੁਣ ਉਹਨੂੰ ਬੱਗ ਕਹਿੰਦੇ ਨਾ ਆਪਾਂ, ਉਹ ਸੰਤਾਂ ਦੇ ਬੱਗ ਚੋਂ ਬਾਹਰ ਆਊਗਾ,
ਟੋਲੇ ਚੋਂ,
ਟੋਲੇ ਚੋਂ। ਉਹ ਕਦੇ ਨੀ ਸੰਤ ਕਹਾ ਸਕਦਾ, ਕਿਉਂਕਿ ਉਹਨੂੰ ਸਮਝ ਆ ਜੂ ਵੀ ਸੰਤ ਕਦੇ ਜਨਮ ਲੈਂਦਾ ਹੀ ਨੀ, ਜਿਹੜਾ ਜਨਮ ਲੈਂਦਾ ਉਹ ਸੰਤ ਹੁੰਦਾ ਹੀ ਨੀ, ਉਹ ਸੰਤ ਹੁੰਦਾ ਜਨਮ ਲੈਂਦਾ ਸੰਤ, ਜਿਹੜਾ ਪਹਿਲਾਂ ਹੀ ਸੰਤ ਸੀ ਉਹਨੇ ਜਨਮ ਕਿਉਂ ਲੈਣਾ ਸੀ, ਕਿਉਂ ਵੀ ਜਨਮ ਲਊ, ਉਹ ਤਾਂ ਪਹਿਲਾਂ ਹੀ ਸੰਤ ਹੈ, ਸ਼ਾਂਤੀ ਪ੍ਰਾਪਤੀ ਵਾਸਤੇ ਜਨਮ ਲੈ ਰਹਿਣਾ ਸੀ, ਸ਼ਾਂਤੀ ਹੁੰਦੀ ਨੀ ਪਹਿਲਾਂ, ਕੱਪੜੇ ਪਾਏ ਤੇ ਸ਼ਾਂਤੀ ਨਹੀਂ ਆਉਂਦੀ ਹੈ। ਜਿੰਨਾ ਚਿਰ ਗੁਰਮਤਿ ਦੀ ਸਮਝ ਨਹੀਂ ਆ ਜਾਂਦੀ, ਇੱਕ ਹੋਏ ਤੇ ਉੱਗ ਨੀ ਨਾ ਪੈਂਦਾ, ਇੱਕ ਹੋਏ ਤਾਂ ਉੱਗ ਪੈ, ਉਹਨਾਂ ਚਿਰ ਸੰਤ ਨਹੀਂ ਬਣਦਾ ਹੈ। ਨਾਨਕ ਨੇ ਤਾਂ ਹੀ ਸੰਤ ਤੋਂ ਇਨਕਾਰ ਕਰਤਾ ਸੀ ਸਿੱਧਾਂ ਨੂੰ, ਸੰਤ ਕਹਿੰਦੇ ਨਾ ਸੰਤ ਸਭਾ ਖਿੱਚਿਆ, ਸੰਤ ਕੋਈ ਵੀ ਨਹੀਂ ਸੀ ਉਹਨਾਂ ਚ, ਸੰਤ ਕੋਈ ਵੀ ਨਹੀਂ ਕਹਿੰਦੇ, ਸੰਤ ਸਭਾ ਦੀ ਜੈ ਕਹੋ, ਗੁਰੂ ਸਾਹਿਬ ਚੁੱਪ ਕਰਕੇ ਬੋਲੇ ਹੀ ਨਾ ਉਹਨਾਂ ਨਾਲ, ਉਹ ਕਹਿੰਦੇ ਵੀ ਇਹ ਕੀ ਗੱਲ, ਤੁਸੀਂ ਤਾਂ ਸੰਤ ਸਭਾ ਦੀ ਜੈ ਵੀ ਨਹੀਂ ਕਹੀ, ਤੁਸੀਂ ਤਾਂ ਸੰਤਾਂ ਨੂੰ ਨਹੀਂ ਮੰਨਦੇ, ਨਰਾਦਰੀ ਕਰਦੇ ਹੋ, ਕਬੀਰ ਤਾਂ ਸੰਤਾਂ ਦੀ ਬੜੀ ਉਸਤ ਕਰਦਾ, ਬਾਣੀ ਚ ਕਬੀਰ ਦੀ ਬਾਣੀ ਚੱਕੀ ਫਿਰਦੇ ਹੋ ਤੁਸੀਂ, ਕਬੀਰ ਦੀ ਬਾਣੀ ਨੂੰ ਛਾਤੀ ਨਾਲ ਲਾਈ ਫਿਰਦੇ ਹੋ, ਸੰਤਾਂ ਨੂੰ ਤੁਸੀਂ ਜੈ ਮੰਨਦੇ ਨਹੀਂ। ਕਬੀਰ ਤਾਂ ਕਹਿੰਦਾ ਰਾਮ ਸੰਤ ਹੈ ਏਕੋ, ਸੰਤੋ ਕੋ ਕੋਈ ਮਤ ਨਿੰਦੋ, ਮਤ ਨਿੰਦੋ, ਰਾਮ ਸੰਤ ਹੈ ਏਕੋ, ਰਾਮ ਔਰ ਸੰਤ ਦੋ ਹੁੰਦੇ ਹੀ ਨੀ, ਇੱਕ ਨੇ, ਥੋੜੇ ਨਾਲ ਚਰਚਾ ਸੀ ਕੀ ਕਰੀਏ, ਤੁਸੀਂ ਤਾਂ ਬੰਦੇ ਹੀ ਬਹੁਤ ਗਲਤ ਹੋ। ਤੇ ਗੁਰੂ ਸਾਹਿਬ ਨੇ ਜਵਾਬ ਉਹਦਾ ਇਹੀ ਦਿੱਤਾ ਸੀ, ਕਹਿੰਦਾ ਸੀ ਮੈਂ ਨਹੀਂ, ਮਸਤਕ ਕਾਢ ਤਹੀ ਤੇ ਅੱਗੇ, ਮੈਂ ਆਪਣਾ ਸਿਰ ਵੱਢ ਕੇ ਉਸ ਸੰਤ ਦੇ ਅੱਗੇ ਰੱਖਣ ਨੂੰ ਤਿਆਰ ਹਾਂ, ਤੁਸੀਂ ਕਹਿੰਦੇ ਮੈਂ ਆਦਰ ਨਹੀਂ ਕਰਦਾ, ਮਸਤਕ ਕਾਢ ਤਹੀ ਤੇ ਅੱਗੇ ਤਨਵਨ ਅੱਗੇ ਦੇਹੂ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਇਆ ਜਸ ਲਿਓ, ਇਹ ਜਾ ਮੈਨੂੰ ਜੇ ਤੁਹਾਡੇ ਸੰਤ ਹੈ ਮੈਨੂੰ ਚਾਹੀਦਾ ਸੱਚ ਲੈ ਦੇ ਦਿਓ, ਮੈਂ ਜ਼ਿੰਦਗੀ ਭਰ ਵਾਸਤੇ ਉਹਦਾ ਗੁਲਾਮ ਹੋ ਜਾਂਦਾ, ਜ਼ਿੰਦਗੀ ਭਰ ਵਾਸਤੇ ਉਹਦਾ ਗੁਲਾਮ। ਸਾਰੇ ਸੰਤ ਚੁੱਪ ਕਰਕੇ, ਜੇ ਇਹ ਜਾ ਅੱਜ ਵੀ ਕੋਈ ਸੰਤ ਬੋਲੇ ਆਵੇ, ਇਹ ਉਹੀ ਸੰਤ ਨੇ ਸਾਰੇ ਡੁਪਲੀਕੇਟ, ਜੇ ਹੈਗਾ ਤਾਂ ਆਵੇ। ਉਦੋਂ ਨਾਨਕ ਨੇ ਚੈਲੰਜ ਕੀਤਾ ਤੇ ਅੱਜ ਅਸੀਂ ਕਰ ਦਿੰਦੇ ਹਾਂ ਚੈਲੰਜ, ਕੀ ਫਰਕ ਪੈ ਗਿਆ, ਕਬੀਰ ਸੰਤ ਹੈ। ਲੇਕਿਨ ਜਦ ਉਹਨੂੰ ਸਮਝ ਆ ਗਈ ਸੰਤ ਬਣਾ ਛੱਡ ਕੇ ਭਗਤ ਕਹਾਇਆ, ਸਾਰੇ ਹੀ ਸੰਤ ਨੇ, ਸੰਤ ਹੈ ਉਹ ਹੈ ਕਬੀਰ ਦਾ ਜਿਹੜਾ ਪਹਿਲਾ ਗੁਰੂ ਹੈ, ਰਾਮਾਨੰਦ ਸੰਤ ਹੈ, ਹੁਣ ਭਗਤਾਂ ਦੀ ਲਿਸਟ ਵਿੱਚ ਹੈ ਸੰਤ ਰਾਮਾਨੰਦ, ਰਾਮਾਨੰਦ ਸੰਤ ਨਹੀਂ ਹੈ ਭਗਤ, ਬਾਣੀ ਭਗਤਾਂ ਦੇ ਸਿਲੇ ਗਹਿੜ ਤਾਂ ਹੈ ਕਿ ਸੰਤ ਸਮੂਹ ਅਨੇਕਮਤੀ ਕੇ ਹੁੰਦੇ ਨੇ। ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਦਸਮ ਪਾਤਸ਼ਾਹ ਨੇ ਲਿਖੀ ਹੈ, ਇਹ ਗੁਰੂ ਨਾਨਕ ਵਾਲੀ ਗੱਲ ਹੀ ਲਿਖੀ ਹੈ, ਇੱਥੇ ਸੰਤ ਹੁੰਦੇ ਹੀ ਆਪਣੀ ਆਪਣੀ ਮਤ ਦੇ ਨੇ, ਅਨੇਕਮਤੀ ਕੇ ਮਨਮੁੱਖ, ਮਨਮੁੱਖ ਆਪਣੀ ਆਪਣੀ ਮਤ ਦੇ ਹੁੰਦੇ ਨੇ, ਸੰਤ ਮਨਮੁੱਖ ਹੁੰਦੇ ਨੇ, ਦੋਵੇਂ ਲਫ਼ਜ਼ਾਂ ਚ ਸੰਤ ਮਨਮੁੱਖ ਦਾ ਦੂਆ ਨਾਂ ਹੈ, ਆਪਣੇ ਮਗਰ ਚਲਾਉਂਦੇ ਨੇ ਲੋਕਾਂ ਨੂੰ, ਆਪਣੀ ਆਪਣੀ ਮਤ ਹੁੰਦੀ ਹੈ ਇਹਨਾਂ ਦੀ, ਮਰਿਆਦਾ ਦਾ ਨਾਂ ਹੈ ਆਪਣੀ ਮਤ ਦਾ ਨਾਂ ਹੀ ਦੂਆ ਮਰਿਆਦਾ ਹੈ, ਜਿਹੜੀ ਮਰਿਆਦਾ ਹੈ ਉਸਦੀ ਆਪਣੀ ਮਤ ਹੈ, ਜਦੋਂ ਕਿਸੇ ਮਤ ਚ ਆਪਣੀ ਮਤ ਐਡ ਹੋ ਜਾਂਦੀ ਹੈ ਨਾ, ਆਪਣੀ ਮਰਜ਼ੀ ਮਨਮਤ ਬਣ ਜਾਂਦੀ ਹੈ, ਗੁਰਮਤ ਚ ਆਪਣੀ ਮਰਜ਼ੀ ਬਾਲ ਲਈ ਹੈ ਮਨਮਤ ਬਣ ਗਈ। ਇਹਨਾਂ ਸੰਤਾਂ ਨੂੰ ਤਾਂ ਇੰਨੀ ਵੀ ਸਮਝ ਨਹੀਂ ਹੈ ਵੀ ਮਨਮਤ ਹੁੰਦੀ ਕੀ ਹੈ, ਇਹਨਾਂ ਨੂੰ ਨਹੀਂ ਸਮਝ ਵੀ ਗੁਰਮਤ ਮਨਮਤ ਕਦ ਬਣ ਜਾਂਦੀ ਹੈ, ਨਾ ਇਹਨਾਂ ਨੂੰ ਮਤਲਬ ਵੀ ਨਹੀਂ ਇਸ ਗੱਲ ਦਾ, ਇਹਨਾਂ ਦਾ ਤਾਂ ਟਾਰਗੇਟ ਹੀ ਹੋਰ ਹੈ, ਗੁਰਮਤ ਨੂੰ ਸਮਝਣ ਦਾ ਟਾਰਗੇਟ ਹੈ ਨਹੀਂ, ਟਾਰਗੇਟ ਇਹਨਾਂ ਜਿਹੜਾ ਲੋਕਾਂ ਦਾ ਸਭ ਲਈ ਹੈ, ਜਿਹੜਾ ਟਾਰਗੇਟ ਇਹਨਾਂ ਦਾ ਸਭ ਲੋਕ ਵੀ ਜਾਣਦੇ ਨੇ ਇਹ ਵੀ ਜਾਣਦੇ ਨੇ। ਹਾਂਜੀ
ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀਏ ਤਾਂ ਪ੍ਰਾਣ ਪਤੀ
ਕੇ। ਸਾਰੇ ਹੀ ਦੇਸ਼ ਨੂੰ ਮੈਂ ਦੇਖ ਲਿਆ, ਕਿਸੇ ਕੋਲ ਪ੍ਰਾਣ ਪਤੀ ਦੀ ਮਤ ਪਰਮੇਸ਼ਰ ਦੀ ਮਤ ਹੈ। ਪ੍ਰਾਣ ਪਤੀ ਕੌਣ? ਪਰਮੇਸ਼ਰ ਵੀ ਨੀ ਹੁੰਦਾ ਪ੍ਰਾਣ ਪਤੀ, ਅੰਤਰ ਆਤਮਾ ਦੀ ਆਵਾਜ਼ ਪ੍ਰਾਣ ਪਤੀ। ਅਸਲ ਦੇ ਵਿੱਚ ਜਿਹੜਾ ਸਾਡਾ ਸਾਹ ਲੈ ਰਿਹਾ ਨਾ ਅੰਦਰ, ਉਹ ਪ੍ਰਾਣ ਪਤੀ ਹੈ। ਉਹਦੇ ਹੱਥ ਕੇ ਦੇਖ ਲੋ, ਜਾਂ ਤਾਂ ਉਹ ਪ੍ਰਾਣ ਪਤੀ ਹੈ, ਜਾਂ ਜਿਹਦੇ ਹੁਕਮ ਚ ਉਹ ਚੱਲਦਾ ਉਹ ਪ੍ਰਾਣ ਪਤੀ ਹੈ। ਉਹ ਹੁਕਮ ਹੀ ਬੰਦਾ ਹੈ ਅੰਦਰਲਾ, ਬਾਹਰਲਾ ਹੁਕਮ ਹੀ ਨੀ ਬੰਦਾ। ਬਾਹਰਲਾ ਆਕੀ ਹੈ,
ਮਨਮਵਾਸੀ ਰਾਜਾ,
ਇਹ ਮਨਮਵਾਸੀ ਰਾਜਾ ਹੈ। ਅੰਦਰਲਾ ਹੁਕਮ ਹੀ ਬੰਦਾ, ਉਹ ਅੰਦਰਲਾ ਪ੍ਰਾਣ ਪਤੀ ਹੈ, ਜਾਂ ਫਿਰ ਜਿਹਦੇ ਹੁਕਮ ਦੇ ਵਿੱਚ ਚੱਲਦਾ ਉਹ ਪ੍ਰਾਣ ਪਤੀ ਹੈ। ਜਿੰਨਾ ਚਿਰ ਉਹਨੂੰ ਹੁਕਮ ਹੈ ਸਾਹ ਲਊਗਾ, ਜਦ ਉਹਨੂੰ ਹੁਕਮ ਹੋ ਗਿਆ ਬਾਅਦ ਭਾਈ ਸਾਹ ਪੂਰੇ ਹੋ ਗਏ ਬੰਦ ਕਰ ਦੇਣੇ, ਜਦੇ ਹੀ ਬੰਦ ਕਰ ਦੇਣੇ। ਔਰ ਉਹ ਤਾਂ ਹੁਕਮ ਹੀ ਬੰਦਾ ਜਿਹਨੂੰ ਅਸੀਂ ਚਿੱਤ ਕਹਿੰਦੇ ਹਾਂ, ਜਿਹਨੂੰ ਪ੍ਰਾਤਮਾ ਕਹਿੰਦੇ ਹਾਂ, ਪ੍ਰਾਤਮਾ
ਜਿਹਨੂੰ ਪ੍ਰਭ ਕਹਿੰਦੇ
ਹਾਂ, ਜਿਹਨੂੰ ਪ੍ਰਭ ਕਹਿੰਦੇ ਹਾਂ, ਉਹਦੇ ਹੀ ਨਾਂ ਨੇ ਸਾਰੇ ਹੀ।
ਪ੍ਰਭ ਜੀ ਤੂੰ ਮੇਰੇ ਭਰਾ ਦਾ,
ਜਿਹਨੂੰ ਭਗਵਾਨ ਵੀ ਉਸ ਨੂੰ ਕਹਿੰਦੇ ਹਾਂ। ਸੋ ਪੁਰਖ ਪੂਰਨ ਭਗਵਾਨ, ਭਗਵਾਨ ਨਾਲ ਪੂਰਨ ਤਾਂ ਹੀ ਆਇਆ ਹੋਇਆ, ਭਗਵਾਨ ਵੀ ਉਸ ਦਾ ਨਾਂ ਹੈ।
ਸਤਿਗੁਰੂ ਜੀ
ਭਾਗਵਾਨ ਉਹ ਤਾਂ ਉਹਨੇ ਸੱਚ ਛੱਡਿਆ ਨੀ, ਅਭਾਗਾ ਉਹ ਜਿਹਨੇ ਸੱਚ ਛੱਡਤਾ, ਉਹ ਝੂਠਾ ਹੋਇਆ ਨੀ, ਮਾਇਆ ਦਾ ਮਾਇਆ ਨਾਲ ਲਿਪਤ ਨੀ ਹੋਇਆ, ਝੂਠਾ ਨੀ ਹੋਇਆ। ਝੂਠੇ ਆਏ ਝੂਠੇ ਜਾਏ ਝੂਠੇ ਮਰੇ ਅਭਾਗੇ, ਮਨ ਝੂਠਾ ਹੋ ਗਿਆ, ਇਹ ਮਨ ਝੂਠਾ ਹੈ, ਝੂਠਾ ਹੈ ਕਿਉਂ? ਮਾਇਆ ਨਾਲ ਲਿਪਤ ਹੋ ਗਿਆ, ਮਾਇਆ ਝੂਠ ਹੈ। ਮਾਇਆ ਨਾਲ ਲਿਪਤੇ ਆਇਆ ਸੀ, ਮਾਇਆ ਨਾਲ ਲਿਪਤੇ ਜਿਹੜਾ ਮਰ ਗਿਆ ਉਹ ਅਭਾਗਾ ਹੈ, ਆਇਆ ਮਾਇਆ ਨਾਲ ਲਿਪਤੀ ਜਾਣਾ ਮਾਇਆ ਛੱਡ ਕੇ ਹੈ। ਜਾਣ ਤੋਂ ਪਹਿਲਾਂ ਪਹਿਲਾਂ ਮਾਇਆ ਤਿਆਗ ਦੇਵੇ ਫਿਰ ਸੁਭਾਗਾ ਹੈ। ਅਭਾਗਾ ਸੁਭਾਗਾ, ਅਭਾਗਾ ਸੁਭਾਗਾ ਹੋਣ ਆਇਆ ਸੀ, ਅਭਾਗਾ ਸੁਭਾਗਾ ਹੋਣ ਆਇਆ ਸੀ, ਆਇਆ ਸੀ ਮਾਇਆ ਨਾਲ ਜੋੜ ਕੇ ਭੇਜਿਆ ਸੀ, ਜਾਣਾ ਸੀ ਮਾਇਆ ਨੂੰ ਤਿਆਗ ਕੇ, ਤਿਆਗੀ ਹੋ ਕੇ ਬਸ ਫਿਰ ਸੁਭਾਗਾ ਸੀ।
ਕਹੋ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ,
ਕਿਤੇ ਵੀ ਪ੍ਰਾਣ ਪਤੀ ਦੀ ਮੱਤ ਮੈਨੂੰ ਨਜ਼ਰ ਨਹੀਂ ਆਈ, ਸਾਰੇ ਡੇਰਿਆਂ ਤੇ ਮੈਂ ਘੁੰਮ ਲਿਆ। ਕਹਿੰਦਾ ਕੋਈ ਵੀ ਨੀ ਸਾਡੇ ਕੋਲ ਪ੍ਰਾਣ ਪਤੀ ਦੀ ਮੱਤ ਹੈ ਨੀ। ਹੁਣ ਇਹ ਆ ਤਾਂ ਦਸਮ ਪਾਤਸ਼ਾਹ ਝੂਠ ਬੋਲਦੇ ਨੇ, ਇਹ ਲੋਕ ਝੂਠ ਬੋਲਦੇ ਨੇ, ਆ ਜਿਹੜੇ ਸੰਤ ਬਣੇ ਨੇ, ਸੰਤ ਆਏ ਕਿੱਥੋਂ ਗਏ ਫਿਰ? ਇਹ ਉਹਨਾਂ ਸੰਤਾਂ ਦੇ ਵਿੱਚੋਂ ਆਏ ਨੇ ਜਿਹਨਾਂ ਕੋਲ ਪ੍ਰਾਣ ਪਤੀ ਦੀ ਮੱਤ ਹੈ ਨੀ ਸੀ। ਜਿੱਦਾਂ ਦੇ ਸਿੱਖ ਬੜੇ ਨੇ ਕੀ ਇਹਨਾਂ ਨੇ ਉਹ ਪਿਛਲੀ ਮੱਤ ਛੱਡਤੀ ਆਪਣੇ? ਉਹ ਤਾਂ ਪ੍ਰਾਣ ਪਤੀ ਦੀ ਹੈ ਨੀ ਸੀ, ਜੇ ਉਹ ਛੱਡ ਕੇ ਸਿੱਖੀ ਲਈ ਨੀ ਫਿਰ ਸਿੱਖ ਬਣ ਕਿਵੇਂ ਗਏ? ਇਸੇ ਕਰਕੇ ਸਿੱਖ ਨੀ ਕਹਾਉਂਦੇ ਇਹ ਪ੍ਰਾਣ ਪਤੀ ਵਾਲੀ ਮੱਤ, ਇਹਨਾਂ ਨੇ ਪਿਛਲੀ ਛੱਡੀ ਨੀ ਅਜੋ, ਉਹ ਜਿਹੜੀ ਸੰਤ ਵਾਲੀ ਮੱਤ ਸੀ ਉਹ ਛੱਡੀ ਨੀ। ਜੇ ਉਹ ਛੱਡਣਾ ਛੱਡੀ ਨੀ ਤੇ ਪ੍ਰਾਣਪਤੀ ਵਾਲੇ ਇਹਨਾਂ ਕੋਲ ਤਾਂ ਸੀ ਨੀ ਸੀ, ਹੁਣ ਕਿਵੇਂ ਲਈ ਹੈ? ਉਹ ਛੱਡ ਕੇ ਹੀ ਇਹ ਲੈ ਹੋਊਗੀ। ਜਿੱਦਾਂ ਪ੍ਰਾਣਪਤੀ ਦੀ ਮੱਤ ਇਹਨਾਂ ਨੇ ਲੈਣ ਲੱਗ ਗਏ, ਸੰਤ ਬੜਾ ਪਹਿਲਾਂ ਹੀ ਛੱਡ ਦੇਣਗੇ, ਸੰਤ ਫੇਰ ਨੀ ਕਹਾ ਸਕਦੇ ਕਿ ਉਹ ਤਾਂ ਸੰਤ ਤਾਂ ਝੂਠੇ ਦਾ ਨਾਮ ਹੈ। ਪ੍ਰਾਣਪਤੀ ਦੀ ਮੱਤ ਤੋਂ ਸੱਖਣੇ ਦਾ ਨਾਮ ਸੰਤ ਹੈ। ਸੰਤ ਸਮੂਹ ਅਨੇਕ ਮਤੀ ਕੇ, ਆਪਣੀ ਆਪਣੀ ਮੱਤ ਵਾਲੇ ਦਾ ਨਾਂ ਸੰਤ ਹੈ। ਜੇ ਗੁਰ ਕੀ ਮੱਤ ਲੈਣੀ ਹੈ ਨੇ, ਡੁੱਬਣ ਤੋਂ ਬਚਣਾ, ਗੁਰ ਕੀ ਮੱਤ ਤੂੰ ਲੈ ਹੋ ਆਣੇ, ਭਗਤ ਬਿਨਾ ਬਹੁ ਡੁੱਬੇ
ਸਿਆਣੇ।
ਜੇ ਬਹੁਤੇ ਸਿਆਣੇ ਨੇ ਡੁੱਬ ਜਾਣਗੇ, ਡੁੱਬੇ ਹੋਏ ਤੇ ਡੁੱਬ ਜਾਣਗੇ ਗੁਰ ਕੀ ਮੱਤ ਤੇ ਬਿਨਾ। ਜੇ ਸੰਤ ਮੱਤ ਹੈ ਤਾਂ ਡੁੱਬੇ ਹੋਏ ਨੇ, ਔਰ ਡੁੱਬ ਜਾਣਗੇ ਬਾਕੀਆਂ ਨੂੰ ਲੈ ਕੇ ਡੁੱਬ ਜਾਣਗੇ ਜਿਹੜੇ ਇਹਨਾਂ ਦੇ ਚੇਲੇ ਨੇ। ਪ੍ਰਾਣਪਤੀ ਦੀ ਮੱਤ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ। ਇਹਨਾਂ ਸੰਤਾਂ ਨੂੰ ਤਾਂ ਉਪਦੇਸ਼ ਕੀਤਾ ਹੋਇਆ ਗੁਰੂ ਘਰ ਨੇ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਕਹਾ ਨਾਨਕ ਸੁਣੋ ਸੰਤੋ, ਇਹਨਾਂ ਨੂੰ ਕਿਹਾ ਸੀ ਸੰਤਾਂ ਨੂੰ ਜਿਹੜੇ ਸਾਨੂੰ ਉਪਦੇਸ਼ ਕਰਦੇ ਨੇ। ਆਪ ਇਹ ਆਪ ਤਾਂ ਸੁਣ ਵੀ ਨਾ, ਤੁਹਾਨੂੰ ਕੀ ਕਿਹਾ ਸੀ? ਕਹਾ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਆ ਗੁਰਬਾਣੀ ਨਾਲ ਪਿਆਰ ਕਰੋ, ਮਾਇਆ ਨਾਲ ਨਾ ਕਰੋ। ਤਾਂ ਮਾਇਆ ਨਾਲ ਪਿਆਰ